ਪਰਮ ਪੂਜ ਸ੍ਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ, ਸ੍ਰਿਸ਼ਟੀ ਦੇ ਆਦ ਵਿੱਚ ਇੱਕ ਦੀ ਸੱਤਾ ਸੀ, ਦੂਸਰੇ ਕਿਸੇ ਦੀ ਕਲਪਨਾ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਸਿਰਜਣਾ ਦੇ ਸੰਬੰਧ ਵਿੱਚ ਰਹੱਸ ਖੋਲਦੇ ਹਨ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨ ਚੰਦ ਨ ਸੂਰਜ, ਸੁੰਨ ਸਮਾਧ ਲਗਾਏਦਾ। ਉਹ ਅਵਸਥਾ ਸੀ ਜਦੋਂ ਅਜੇ ਧਰਤੀ ਨਹੀਂ ਸੀ ਬਣੀ, ਚੰਦਰਮਾ ਨਹੀਂ ਸੀ, ਸੂਰਜ ਨਹੀਂ ਸੀ, ਤਾਰੇ ਨਹੀਂ ਸਨ। ਔਰ ਜੇ ਸੂਰਜ ਨਹੀਂ ਸੀ ਤਾਂ ਮਾਫ ਕਰਨਾ, ਦਿਨ ਔਰ ਰਾਤ ਵੀ ਨਹੀਂ ਹੋ ਸਕਦੇ। ਇਹ ਸੂਰਜ ਦਾ ਜਦੋਂ ਪ੍ਰਗਟ ਹੋਇਆ, ਸੂਰਜ ਦਾ ਜਦੋਂ ਸਿਰਜਣ ਹੋਇਆ ਤਾਂ ਦਿਨ ਹੋਇਆ, ਔਰ ਜਦੋਂ ਸੂਰਜ ਛੁਪਿਆ ਤਾਂ ਅਸੀਂ ਰਾਤ ਕਿਹਾ ਉਹਨੂੰ। ਇਹ ਅਵਸਥਾ ਸੀ ਜਦੋਂ ਨਾ ਦਿਨ ਸੀ, ਨਾ ਰਾਤ ਸੀ, ਨਾ ਧਰਤੀ ਸੀ, ਨਾ ਸੂਰਜ ਸੀ, ਕੁਛ ਵੀ ਨਹੀਂ ਸੀ। ਪੰਜਵੇਂ ਪਾਤਸ਼ਾਹ ਇਸੇ ਵਿਸ਼ੇ ਨੂੰ ਖੋਲਦੇ ਹਨ, ਸੁੰਨ ਸਮਾਧ ਅਨਹਦ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਉਹ ਇੱਕ ਆਸ਼ਚਰਜਨਕ ਅਵਸਥਾ ਸੀ, ਇੱਕ ਬਿਸਮਾਦ ਦੀ ਅਵਸਥਾ ਸੀ ਜਦੋਂ ਇੱਕ ਸੀ, ਪਰਮੇਸ਼ਵਰ ਦੀ ਰਜਾ ਹੋਈ ਤਾਂ ਦੋ ਕਰ ਦਿੱਤੇ, ਸਿਰਜਣ ਕੀਤੀ। ਉਸਨੂੰ ਕਿਹਾ ਗਿਆ ਇੱਕ ਕੁਦਰਤ ਔਰ ਇੱਕ ਕਾਦਰ, ਇੱਕ ਸ੍ਰਿਸ਼ਟੀ ਔਰ ਇੱਕ ਸਿਰਜਣਹਾਰ। ਅੰਗਰੇਜ਼ਾਂ ਨੇ ਕ੍ਰੀਏਸ਼ਨ ਐਂਡ ਕ੍ਰੀਏਟਰ ਦੋ ਸ਼ਬਦਾਂ ਦੇ ਨਾਲ ਇਹਨਾਂ ਦੋਹਾਂ ਪਰਮੇਸ਼ਵਰ ਨੇ ਆਪਣੇ ਹੀ ਵਿੱਚੋਂ ਦੋ ਕਰ ਦਿੱਤੇ, ਔਰ ਉਸ ਦੋ ਕਰਨ ਦੇ ਸਿਲਸਿਲੇ ਵਿੱਚ ਮਨੁੱਖ ਭਟਕ ਗਿਆ। ਮਾਫ ਕਰਨਾ, ਰਾਹਾਂ ਦੋ ਖੁੱਲ੍ਹ ਗਈਆਂ। ਦੋਹਾਂ ਦੀ ਪ੍ਰਕਿਰਤੀ ਵੱਖ ਸੀ, ਦੋਹਾਂ ਦੀ ਭੁੱਖ ਵੱਖ ਸੀ, ਦੋਹਾਂ ਦੀਆਂ ਮੰਗਾਂ ਵੱਖ ਸਨ। ਸਰੀਰ ਭੋਗ ਮੰਗਦਾ ਸੀ, ਇਸਨੂੰ ਭੋਜਨ ਚਾਹੀਦਾ ਸੀ, ਤਰ੍ਹਾਂ ਤਰ੍ਹਾਂ ਦੀਆਂ ਭੋਗ ਸਮੱਗਰੀਆਂ ਚਾਹੀਦੀਆਂ ਸਨ। ਅੰਦਰ ਦੀ ਰੂਹ ਨੂੰ ਯੋਗ ਚਾਹੀਦਾ ਸੀ, ਪਰਮਾਤਮਾ ਦੇ ਨਾਲ ਮਿਲਣ ਦੀ ਤਾਂਘ ਆਦਿ ਕਾਲ ਤੋਂ ਰੂਹ ਨੇ ਰੱਖੀ ਹੋਈ। ਇੱਕੋ ਹੀ ਸਰੀਰ ਦੇ ਵਿੱਚ ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾਗੰਤਾ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਇੱਕੋ ਹੀ ਸੇਜ 'ਤੇ ਇਸਤਰੀ ਔਰ ਪੁਰਸ਼, ਪਤੀ ਔਰ ਪਤਨੀ ਦੋਵੇਂ ਬਰਾਜੇ ਨੇ। ਇਹ ਸੇਜ ਹੈ ਇੱਕ ਸਰੀਰ, ਏਕਾ ਸੇਜ ਵਿਛੀ ਧਨ ਕੰਤਾ, ਧਨ ਸੁੱਤੀ ਪਿਰ ਸਦ ਜਾਗੰਤਾ। ਜਿਹੜੇ ਦੇਹ ਦਾ ਭੌਤਿਕ ਪੱਖ ਹੈ, ਜੋ ਸਰੀਰ ਹੈ, ਇਹ ਅਗਿਆਨਤਾ ਦੇ ਵਿੱਚ, ਇਸ ਕਰਕੇ ਇਹਨੂੰ ਸੁੱਤਿਆ ਹੋਏ ਦਾ ਬਿੰਬ ਦਿੱਤਾ ਪਾਤਸ਼ਾਹ ਨੇ। ਹੈ ਜਾਗਦਾ, ਬੋਲਦਾ ਪਿਆ, ਵੇਖਦਾ ਪਿਆ, ਪਰ ਕਹਿੰਦੇ ਹਨ ਸੁੱਤਾ ਹੈ। ਧਨ ਸੁੱਤੀ ਪਿਰ ਸਦ ਜਾਗੰਤਾ, ਜੋ ਗਿਆਨ ਦਾ ਪੱਖ ਹੈ, ਉਹ ਆਤਮਾ ਦਾ ਪੱਖ ਹੈ, ਉਹ ਰੂਹਾਨੀ ਮੰਡਲ ਹੈ, ਉਹ ਸਦਾ ਜਾਗ੍ਰਿਤ ਹੈ। ਸਤਿਗੁਰ ਜਾਗਤਾ ਹੈ ਦਿਉ, ਉਹ ਅਵਸਥਾ ਹੈ। ਉਸ ਜਾਗ੍ਰਿਤ ਅਵਸਥਾ ਦੇ ਵਿੱਚ ਰੂਹ ਸਦਾ ਤੋਂ ਰਹੀ, ਆਦਿ ਕਾਲ ਤੋਂ ਰਹੀ, ਪਰ ਜੋ ਭੌਤਿਕ, ਜੋ ਧਨ ਦਾ ਰੂਪ ਹੈ, ਜੋ ਦੇਹ ਦਾ ਰੂਪ ਹੈ, ਇਸ ਨੇ ਰਾਹ ਦੂਜਾ ਫੜ ਲਿਆ। ਪਰਮੇਸ਼ਵਰ ਨੇ ਸਿਰਜਿਆ ਅਤੇ ਆਪ ਸ਼ੌਂਕ ਨਾਲ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਪਰਮੇਸ਼ਵਰ ਨੇ ਆਪ ਹੀ ਦੋ ਬਣਾਏ, ਤਾਂ ਸ੍ਰਿਸ਼ਟੀ ਦੇ ਵਿੱਚ ਦੋ ਦੀ ਸੱਤਾ ਹੋ ਗਈ। ਇੱਕ ਨੂੰ ਸ਼ਾਸਤਰਕਾਰਾਂ ਨੇ ਪੁਰਖ ਕਿਹਾ, ਪਰਮੇਸ਼ਵਰ ਦੀ ਰੂਹ ਦੀ ਆਤਮਾ ਦੀ ਜੋ ਸੱਤਾ ਹੈ ਉਸ ਨੂੰ ਪਰਮਾਤਮਾ ਕਿਹਾ, ਔਰ ਦੇਹ ਦੀ ਸੱਤਾ ਨੂੰ ਜੀਵ ਕਿਹਾ, ਭੌਤਿਕਵਾਦੀ ਪੱਖ ਕਿਹਾ। ਇਹ ਦੋ ਰਹਿ ਇਕੱਠੇ ਪਰ ਆਪਣੇ ਸਮਝ ਕਰਕੇ, ਆਪਣੇ ਪਿਛੋਕੜ ਦੀ ਸਮਝ, ਮਾਫ਼ ਕਰਨਾ ਮੈਂ ਅਰਜ਼ ਕਰਨਾ, ਧਰਮ ਦੀ ਪਹਿਲੀ ਪੌੜੀ ਹੈ ਆਪਣੇ ਆਪ ਨੂੰ ਸਮਝ ਲੈਣਾ। ਜੇ ਆਪਣੇ ਆਪ ਦੀ ਸਮਝ ਨਹੀਂ ਹੈ, ਮਾਫ਼ ਕਰਨਾ, 1 ਲੱਖ ਜਨਮ ਹੋਰ ਹੋਣਗੇ ਨਹੀਂ ਸਮਝ ਆਉਣੇ ਧਰਮ ਕੀ ਹੈ, ਬੰਦਗੀ ਕੀ ਹੈ, ਬੰਦਗੀ ਦਾ ਅਰਥ ਕੀ ਹੈ, ਕਿਹਦੀ ਬੰਦਗੀ ਕਰਨੀ ਹੈ, ਕਿਉਂ ਬੰਦਗੀ ਕਰਨੀ ਹੈ। 1 ਲੱਖ ਜਨਮ ਹੋਰ ਲਵਾਂਗੇ, ਸਾਡੀ ਬੰਦਗੀ ਦਾ ਅਰਥ ਹੋਏਗਾ ਇਸ ਸੰਸਾਰ ਦੀ ਪ੍ਰਾਪਤੀ, ਸਾਡੇ ਘਰ ਦੇ ਵਿੱਚ ਥੋੜ੍ਹਾ ਹੋਰ ਸੁੱਖ ਹੋਵੇ, ਸਾਡੇ ਘਰ ਥੋੜ੍ਹੀ ਔਲਾਦ ਹੋਣੀ ਚਾਹੀਦੀ, ਔਲਾਦ ਵੀ ਸਾਡੀ ਆਗਿਆਕਾਰੀ ਹੋਵੇ, ਸਮਾਜ ਦੇ ਵਿੱਚ ਸਾਡਾ ਸਨਮਾਨ ਹੋਣਾ ਚਾਹੀਦਾ। ਸਾਰੇ ਸੰਸਾਰ ਦੇ ਪੱਕ ਮੰਗਦੇ ਰਵਾਂਗੇ, ਕਦੀ ਆਪਣੀ ਜੋ ਜੀਵ ਆਤਮਾ ਹੈ ਉਹ ਵਿਛੜੀ ਹੈ, ਉਸ ਦਾ ਗਿਆਨ ਨਹੀਂ, ਉਸ ਦਾ ਅਹਿਸਾਸ ਨਹੀਂ। ਔਰ ਪਾਤਸ਼ਾਹ ਗੁਰਬਾਣੀ ਦੇ ਵਿੱਚ ਹਰ ਥਾਂ 'ਤੇ ਮਨੁੱਖ ਨੂੰ ਜਗਾਉਣ ਦਾ ਉਪਰਾਲਾ ਕਰਦੇ ਹਨ, ਇਕੱਠੇ ਚੱਲੇ ਦੋਵੇਂ ਜੀ, ਇੱਕ ਸਰੀਰ ਹੈ ਇੱਕ ਆਤਮਾ ਹੈ, ਦੋਵੇਂ ਇਕੱਠੇ ਹੀ ਚੱਲੇ, ਇਕੱਠੇ ਹੀ ਇੱਕ ਧਾਰਾ ਵਗਦੀ ਰਹੀ, ਪਰ ਕੁਦਰਤ ਨੇ ਇੱਕ ਖੇਡ ਖੇਡ ਦਿੱਤੀ। ਇਸ ਨਦੀ ਦੇ ਵਿੱਚ ਵਗਦੀ ਹੋਈ ਇਸ ਧਾਰਾ ਦੇ ਵਿੱਚ ਇੱਕ ਪਹਾੜ ਡਿੱਗ ਪਿਆ, ਔਰ ਉਸਨੇ ਨਦੀ ਦੇ ਦੋ ਮੁਹਾਨੇ ਖੋਲ੍ਹ ਦਿੱਤੇ, ਦੋ ਪਾਸੇ ਧਾਰਾਵਾਂ ਵਿੱਚ ਪਹਾੜ ਡਿੱਗ ਪਿਆ, ਇੱਕ ਧਾਰਾ ਇੱਧਰ ਤੁਰ ਪਈ, ਇੱਕ ਧਾਰਾ ਇੱਧਰ ਤੁਰ ਪਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਸਾਡੇ ਸਾਰਿਆਂ ਨਾਲ ਇਹ ਘਟਨਾ ਘਟੀ, ਅਸੀਂ ਵਿਛੜ ਗਏ ਉਸ ਨਦੀ ਵਾਂਗ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਕਿਰਪਾ ਹੋਵੇ, ਸਤਿਗੁਰ ਤੋਂ ਮੰਗੀਏ ਕਿ ਇਸੇ ਜਨਮ ਮੇਲ ਕਰਾ ਦੇ, ਸਾਡੇ ਹੀ ਦੋ ਵਜੂਦ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਅੱਧ ਖੜ ਜੀਵਨ ਜੀ ਰਹੇ ਹਾਂ, ਅਰਧ ਸੱਤ ਨੂੰ ਜੀ ਰਹੇ ਹਾਂ। ਅਸੀਂ ਜੋ ਦੁਨੀਆ ਦੇ ਵਿੱਚ ਵੇਖਣੇ ਪਏ ਹਾਂ, ਜੋ ਸੁਣਨੇ ਪਏ ਹਾਂ, ਆਪਣਾ ਜੀਵਨ ਜੋ ਜੀਵਨੇ ਪਏ ਹਾਂ, ਮਾਫ਼ ਕਰਨਾ, ਅਰਧ ਸੱਤ ਹੈ, ਅੱਧਾ ਸੱਤ ਹੈ, ਸ਼ਾਇਦ ਸਾਹਮਣੇ ਦਾ ਸਿਰਫ ਇੱਕ ਸਰੂਪ, ਸਾਹਮਣੇ ਦਾ ਰੂਪ ਦਿਸਦਾ ਪਿਆ, ਪਿੱਛੇ ਦਾ ਰੂਪ ਨਹੀਂ ਦਿਸਦਾ ਪਿਆ। ਹੋ ਸਕਦਾ ਸਾਡੇ ਨਾਲ ਜਿਹੜਾ ਮਿਲਣ ਆਉਂਦਾ ਪਿਆ ਸੱਜਣ ਬਣ ਕੇ ਆਇਆ, ਔਰ ਉਸਦੇ ਅੰਦਰ ਇੱਕ ਠੱਗ ਵਸਿਆ ਹੋਇਆ ਹੋਵੇ। ਸਾਰੇ ਰਿਸ਼ਤੇ ਨਾਤੇ ਪਰਿਵਾਰ ਸੰਸਾਰ ਇਹ ਅਰਧ ਸੱਤਿਆ ਹੈ। ਹੋ ਸਕਦਾ ਜਿਹਨੂੰ ਅਸੀਂ ਪਾਲਣੇ ਪਏ ਹਾਂ, ਬਹੁਤ ਆਪਣਾ ਸਮਝ ਕੇ ਜਿਸ ਧਨ ਨੂੰ ਜਮ੍ਹਾਂ ਕਰਨੇ ਪਏ ਹਾਂ, ਸ਼ਾਇਦ ਇਹ ਧਨ ਹੀ ਸਾਡਾ ਵੈਰੀ ਬਣ ਜਾਏ ਕਿਸੇ ਵੇਲੇ। ਜਿਨ੍ਹਾਂ ਨੂੰ ਸੱਜਣ ਸਮਝ ਕੇ ਅਸੀਂ ਨਾਲ ਗੱਲ ਲਾਉਣੇ ਪਏ ਹਾਂ, ਸ਼ਾਇਦ ਉਹਨਾਂ ਦੇ ਹੱਥ ਦੇ ਵਿੱਚ ਛੁਪੀ ਹੋਈ ਕੋਈ ਛੁਰੀ ਸਾਨੂੰ ਵਿੰਨ ਦੇ। ਸਿਰਫ ਇੱਕ ਸਤਿਗੁਰ ਹੈ ਸੱਜਣ, ਔਰ ਸਤਿਗੁਰ ਆਖਦੇ ਹਨ ਆਪਣੀ ਪਛਾਣ ਕਰ ਲੈ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ। ਇੱਕ ਮਿੱਠਾ ਜ਼ਹਿਰ, ਭੋਗਾਂ ਦਾ ਜ਼ਹਿਰ ਬਹੁਤ ਸਵਾਦਲਾ ਲੱਗਦਾ, ਪਦਾਰਥ ਚੰਗੇ ਹੋਣ ਛਕਣ ਨੂੰ ਬਹੁਤ ਸਵਾਦ ਹੈ, ਬਸਤਰ ਚੰਗੇ ਹੋਣ ਇਹਨਾਂ ਦਾ ਵੀ ਭੋਗ ਹੈ, ਅਸੀਂ ਸੋਹਣੇ ਲੱਗੀਏ ਉਹਦੇ ਵਾਸਤੇ ਸਜੀਏ ਸੰਵਰੀਏ ਇਹ ਵੀ ਭੋਗ ਹੈ, ਦੂਜਾ ਸਾਡੀ ਉਸਤਤ ਕਰੇ ਉਹ ਵੀ ਅਸੀਂ ਭੋਗ ਕਰ ਰਹੇ ਹਾਂ, ਸਾਡਾ ਹੰਕਾਰ ਭੋਗ ਰਿਹਾ। ਕਈ ਰੂਪਾਂ ਦੇ ਵਿੱਚ ਇਹ ਭੋਗ ਸਾਡੇ ਉੱਤੇ, ਔਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਯੁਗਾਂ ਤੋਂ ਅਸੀਂ ਇਹੀ ਤਾਂ ਕਰਦੇ ਰਹੇ, ਯੁਗ ਯੁਗ ਮੀਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ। ਕੋਈ ਜੋਗੀ, ਕੋਈ ਯੋਗ ਦਾ ਆਕਾਂਸ਼ੀ, ਕੋਈ ਮਿਲਣ ਦੀ ਤਾਂਘ ਰੱਖਣ ਵਾਲਾ, ਕੋਈ ਜਗਿਆਸੂ ਸ਼ਾਇਦ ਇਸ ਵਿਸ਼ੇ ਨੂੰ ਸਮਝ ਸਕੇ। ਪਰਮੇਸ਼ਵਰ ਨੇ ਸਵਾਂਗ ਰਚ ਦਿੱਤਾ, ਇੱਕੋ ਹੀ ਵਿੱਚ। ਆਪ ਪਰਮੇਸ਼ਵਰ ਨੇ ਆਪਣੇ ਵਿੱਚੋਂ ਦੋ ਕੀਤੇ ਔਰ ਉਹ ਹੀ ਸੇਮ ਬਿੰਬ ਸਾਡੇ ਸਾਰਿਆਂ ਦੇ ਵਿੱਚ ਬਣਾ ਦਿੱਤਾ ਸੀ, ਸਾਰੇ ਦੋ। ਸਾਡੇ ਅੰਦਰ ਇੱਕ ਜੀਵ ਆਤਮਾ ਜੀਵਦੀ ਪਈ ਹੈ ਜਿਸ ਦਾ ਸਾਨੂੰ ਪਤਾ ਨਹੀਂ, ਔਰ ਸਾਡਾ ਇੱਕ ਸਰੀਰ ਹੈ, ਦੇਹ ਹੈ, ਜਿਸ ਦੀਆਂ ਆਪਣੀਆਂ ਜ਼ਰੂਰਤਾਂ ਹਨ ਔਰ ਦੌੜ ਰਿਹਾ, ਉਹ ਰਾਤ ਦਿਨ ਦੌੜ ਰਿਹਾ। ਇੱਕ ਨਾਟਕ, ਇੱਕ ਸਾਂਗ ਰਚਿਆ ਔਰ ਇਸ ਨਾਟਕ ਨੂੰ ਵੇਖਣ ਲਈ, ਇਸ ਨੂੰ ਸਮਝਣ ਲਈ ਦ੍ਰਿਸ਼ਟਾ ਚਾਹੀਦਾ, ਦਰਸ਼ਕ ਨਹੀਂ ਚਾਹੀਦਾ। ਦਰਸ਼ਕ ਹੋਏਗਾ ਆਮ ਵੇਖਣ ਵਾਲਾ, ਅਤੇ ਉਹ ਸਿਨੇਮੇ ਦੇ ਵਿੱਚ ਵੀ ਜਾ ਕੇ ਨਾਟਕ ਨੂੰ ਵੇਖ ਕੇ ਵੀ ਜੇ ਉੱਥੇ ਕੋਈ ਦੁਖਾਂ 'ਤੇ ਤਾਂ ਰੋਣ ਲੱਗ ਪਏਗਾ, ਉੱਥੇ ਕੋਈ ਸੁਖਾਂਤ ਹੋ ਰਿਹਾ ਤਾਂ ਹੱਸਣ ਲੱਗ ਪਏਗਾ, ਉਹਦੇ ਨਾਲ ਹੀ ਅਟੈਚ ਹੋ ਜਾਏਗਾ। ਜਿਹੜਾ ਦ੍ਰਿਸ਼ਟਾ ਹੈ ਉਹ ਵੇਖੇਗਾ ਕਿ ਇੱਥੇ ਜਿਹੜਾ ਡਾਇਰੈਕਟਰ ਹੈ ਉਹਨੇ ਛੋਟੀ ਜਿਹੀ ਭੁੱਲ ਕਰ ਦਿੱਤੀ, ਜੇ ਇਸ ਸੀਨ ਨੂੰ ਥੋੜ੍ਹਾ ਕੁ ਹੋਰ ਇਮੋਸ਼ਨਲ ਕਰ ਦਿੰਦਾ ਤਾਂ ਸਵਾਦ ਆ ਜਾਣਾ ਸੀ, ਥੋੜ੍ਹਾ ਕੁ ਹੋਰ ਰਵਾ ਦਿੰਦਾ ਸੰਗਤ ਨੂੰ। ਦ੍ਰਿਸ਼ਟਾ ਦੀ ਅਵਸਥਾ ਵੱਖਰੀ ਹੈ, ਆਪਣੀ ਹੋਂਦ ਤੋਂ ਵੱਖਰਿਆਂ ਰੱਖ ਕੇ ਵੇਖਣਾ। ਆਪ ਜੇ ਆਪਣੇ ਅਟੈਚ ਹੋ ਗਏ, ਸਨ 1865 ਵਿੱਚ ਇੱਕ ਨਾਟਕ ਖੇਡਿਆ ਗਿਆ ਕਲਕੱਤੇ ਦੇ ਵਿੱਚ, ਤਪਨ ਮੁਖਰਜੀ ਨੇ ਨਾਟਕ ਬਣਾਇਆ, ਆਪ ਵਿਲਨ ਦੇ ਖਲਨਾਇਕ ਦੇ ਕਿਰਦਾਰ ਦੇ ਵਿੱਚ ਤਪਨ ਮੁਖਰਜੀ। ਉਹ ਨਾਟਕ ਵੇਖਣ ਲੱਗੇ ਔਰ ਨਾਟਕ ਦੇ ਵੇਖਣ ਵਾਸਤੇ, ਕਿਉਂਕਿ ਉਹ ਨਾਟਕ ਕੰਪਨੀ ਬਹੁਤ ਮਸ਼ਹੂਰ ਸੀ, ਈਸ਼ਵਰ ਚੰਦਰ ਵਿੱਦਿਆਸਾਗਰ ਉਸ ਵੇਲੇ ਦੇ ਮਹਾਨ ਦਾਰਸ਼ਨਿਕ, ਫਿਲੋਸਫਰ, ਵਿਦਵਾਨ, ਸਮਾਜ ਸੁਧਾਰਕ, ਉਹ ਵੀ ਆਏ, ਆ ਕੇ ਅਗਲੀ ਪੰਕਤੀ ਦੇ ਵਿੱਚ ਅਗਲੇ ਸੋਫੇ 'ਤੇ ਬਿਠਾਇਆ ਗਿਆ। ਨਾਟਕ ਜਦੋਂ ਆਰੰਭ ਹੋਇਆ, ਉਸ ਦੇ ਵਿੱਚ ਜੋ ਖਲਨਾਇਕ ਸੀ, ਵਿਲਨ ਸੀ, ਉਸਨੇ ਨਾਇਕਾ ਦੇ ਨਾਲ ਇੰਨਾ ਮਾੜਾ ਸਲੂਕ ਕੀਤਾ, ਇੰਨਾ ਟੋਰਚਰ ਕੀਤਾ, ਇੰਨਾ ਤੰਗ ਕੀਤਾ, ਅੰਦਰ ਘਿਰਣਾ ਦੇ ਨਾਲ ਭਰ ਗਿਆ ਔਰ ਈਸ਼ਵਰ ਚੰਦਰ ਵਿੱਦਿਆਸਾਗਰ ਨੇ ਆਪਣੀ ਜੁੱਤੀ ਕੱਢ ਕੇ ਉੱਥੋਂ ਹੀ ਵਗਾ ਕੇ ਮਾਰੀ। ਤਪਨ ਮੁਖਰਜੀ ਉਸੇ ਵੇਲੇ ਨਾਟਕ ਨੂੰ ਰੋਕ ਕੇ ਜੁੱਤੀ ਲਈ, ਮੱਥੇ ਦੇ ਨਾਲ ਲਾਈ, ਆਂਦਾ ਮੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਅਵਾਰਡ ਮਿਲੇ ਨਾਟਕ ਕੰਪਨੀ ਸਾਡੀ ਨੂੰ, ਲੋਕਾਂ ਨੇ ਵੇਖ ਕੇ, ਕਈ ਸੰਸਥਾਵਾਂ ਨੇ ਅਵਾਰਡ ਦਿੱਤੇ, ਕਈ ਮੈਡਲ ਮਿਲੇ ਸਾਨੂੰ, ਪੁਰਸਕਾਰ ਮਿਲੇ, ਪਰ ਅੱਜ ਜੋ ਇਨਾਮ ਮਿਲਿਆ ਐਸਾ ਕਦੀ ਨਹੀਂ ਮਿਲਿਆ। ਆਪਣੇ ਦਫ਼ਤਰ ਦੇ ਵਿੱਚ ਉਸ ਜੁੱਤੀ ਨੂੰ ਮੜਵਾ ਕੇ ਰੱਖਿਆ ਔਰ ਉੱਤੇ ਤਖ਼ਤੀ ਲਾਈ, ਬੰਗਲਾ ਦੇ ਵਿੱਚ ਲਿਖਿਆ, ਆਮਾਰ ਜੀਵਨ ਆਰ ਸਭ ਥੇਕੇ ਬੜੋ ਪੁਰਸਕਾਰ, ਮੇਰੇ ਜੀਵਨ ਦਾ ਸਭ ਤੋਂ ਵੱਡਾ ਇਨਾਮ। ਇੰਨਾ ਵੱਡਾ ਇੱਕ ਫਿਲੋਸਫਰ, ਇੰਨਾ ਵੱਡਾ ਵਿਦਵਾਨ, ਔਰ ਮੇਰੇ ਨਾਟਕ ਨਾਲ, ਮੇਰੇ ਕਿਰਦਾਰ ਨਾਲ ਇੰਨਾ ਸੱਚ ਸਮਝ ਬੈਠਾ, ਇੰਨਾ ਜੁੜ ਗਿਆ ਕਿ ਜੁੱਤੀ ਕੱਢ ਕੇ ਮੈਨੂੰ ਵਗਾ ਮਾਰੀ। ਮੇਰੀ ਐਕਟਿੰਗ, ਮੇਰਾ ਕਿਰਦਾਰ, ਮੇਰੀ ਭੂਮਿਕਾ ਇੰਨੀ ਰੀਅਲ ਹੋ ਗਈ, ਇੰਨੀ ਸੱਚ ਦੇ ਨੇੜੇ ਹੋ ਗਈ। ਸਾਡੇ ਸਾਰਿਆਂ ਦੇ ਨਾਲ ਕੁਝ ਇਸੇ ਤਰ੍ਹਾਂ ਹੀ ਹੁੰਦਾ ਪਿਆ। ਪਰਮੇਸ਼ਵਰ ਨੇ ਇੱਕ ਖੇਡ ਰਚੀ, ਜਦ ਤੱਕ ਉਹ ਖੇਡ ਨਾ ਸਮਝ ਆਵੇ ਧਰਮ ਦਾ ਇੱਕ ਪੈਰ ਵੀ ਅੱਗੇ ਨਹੀਂ ਵਧਣਾ। ਖੇਡ ਇਹ ਰਚੀ ਕਿ ਸਾਡੇ ਅੰਦਰ ਤਿੰਨ ਗੁਣ ਪਾ ਦਿੱਤੇ, ਮਾਇਆ ਮਾਈ, ਤ੍ਰੈਗੁਣ ਪ੍ਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੋ ਫਰਮਾਇਆ। ਪਾਤਸ਼ਾਹ ਕਹਿੰਦੇ ਹਨ ਗੁਰਬਾਣੀ ਦੇ ਵਿੱਚ ਕਿ ਮਾਇਆ ਨੇ, ਤੀਜੇ ਪਾਤਸ਼ਾਹ ਦੀ ਗੁਰਬਾਣੀ ਹੈ, ਇਹ ਮਾਇਆ ਨੇ ਸ੍ਰਿਸ਼ਟੀ ਨੂੰ ਜੰਮਿਆ, ਮਾਇਆ ਮਾਈ ਤ੍ਰੈਗੁਣ ਪ੍ਰਸੂਤ ਜਮਾਇਆ, ਤਿੰਨ ਗੁਣਾਂ ਦੇ ਨਾਲ ਬੱਚੇ ਦਾ ਜਨਮ ਦਿੱਤਾ, ਇਹ ਸ੍ਰਿਸ਼ਟੀ ਬਣੀ। ਚਾਰੇ ਵੇਦ ਇਸੇ ਗੱਲ ਨੂੰ ਖੋਲ੍ਹ ਰਹੇ ਨੇ, ਚਾਰੇ ਵੇਦ ਬ੍ਰਹਮੇ ਨੂੰ ਫਰਮਾਇਆ, ब्रह्मे दे चार मुख तो चारे वेदां दा उच्चारण होया और चारे वेद यही गल खोल रहे ने। इस गल नूं समझ लो, तीन गुण हर मनुख दे विच ने, जिन्हों कहा गया रजगुण तमगुण सतगुण कहिए यह तेरी सब माया, चौथे पद को जो नर चीन है तिन्हें ही परम पद पाया। चौथे पद ते पहुँचना है पर तीन पौड़ियाँ पहला ने, इक्को बारी चौथी पौड़ी ते छलांग मार के नहीं जाया जा सकना। ये घर दियाँ पौड़ियाँ नहीं ने कि जिन्हों को जिमनास्ट छलांग मार के चढ़ भी जाए। ये पौड़ियाँ उस परमेश्वर दे हुक्म नाल कुदरत ने बनाईया साडे अंदर। जे ये तीन पौड़ियाँ कढ दित्तिया जान साडी मौत है। साडे अंदरों अगर तमोगुण ना रवे, इस तमोगुण नू सारिया तो निखिध्या जांदा, इस तमोगुण दे विच काम आ जांदा, क्रोध आउंदा, सारिया तो माड़ा इनू कहा गया। पर माफ करना, यही गुण है जिन्हें सृष्टि नू चलाया होया। जे अगर काम निकल जाए सृष्टि का सृजन बंद हो गया, सारे संसार होर 10 साल बाद 20 साल बाद सारे ही खत्म हो जाए। एक शक्ति एक एनर्जी उस कुदरत ने भरी। ये तमो गुण भी बहुत जरूरी, क्रोध दे वास्ते। जे अगर कदी अपने देश ते अपनी कौम ते साडे सूरवीरां ने शहीदां ने शहादतां दित्तियां, असी उन्हां दियां गाथावां गाउने आ कि किस तरह साडे शहीदां ने सरदार हीरा सिंह सरदार लहना सिंह किस तरह वरियाम सिंह बिशन सिंह उन्हां सारियां दियां कवित दे विच ढाल के वार्तिक दे विच ढाल के थाई थाई असी सुनाने आ और सुनदे भी हाँ। एक क्रोध जदों चोट लगे, जब चोट लागे तब रोस जागे, ये रोस भी अपने थां ते एक शक्ति बन जाती है, एक ऊर्जा है शरीर दे अंदर प्रवाहित हो रही है, निरंतर एक ऊर्जा प्रवाहित हो रही है। उन्हों किस चीज़ नाल जोड़ना है, बिजली दी तारा पिछले पावर ग्रिड तो साढ़े घर के सामने तो तारा लंघ रही ने, 11,000 वोल्ट दियाँ तारा लंघ रही ने। असी बाजार जाने तार खरीद के लिया आने, 10 रुपये मीटर की तार आँदी है, घर लिया करके सारी वायरिंग कर ली पर बल्ब नहीं जगदा। बाहर की जड़ी मेन सप्लाई है जो ग्रिड की सप्लाई जा रही है उहदे नाल इलैक्ट्रीशियन आकर के जोड़ देंदा, साडे सारे घर दे विच रोशनी आ जाती है। साडे अंदर वो 11,000 वाट की जो इलैक्ट्रीसिटी सप्लाई है, वो जो विद्युत ऊर्जा है वो प्रवाहित हो रही है परमेश्वर दे वल्लों, कुदरत दे वल्लों, आदि काल तो चलिया आ रहा है। उस दे नाल असी कदी काम नू जोड़ लैने आ, कदी असी क्रोध नू जोड़ लैने आ, कदी असी चोरी ठगी सारिया नू जोड़ करके असी अपने जीवन नू बतीत करदे पए आ। कदी इंज दा भी मौका आउंदा है जदों अपने सतगुर दे सानिध्य दे विच किसे संत दी शरण दे विच जदों अंदर दी ऊर्जा नू अपनी सूरत दे नाल, वो ऊर्जा है सत दी और सत परमेश्वर है, सत सतगुर है, उहदी दित्ती होई वो ऊर्जा उहदा विद्युत प्रवाह साडे अंदरों चा रहा है। 11,000 वोल्ट दी ऊर्जा प्रवाहित हो रही है। असी कदी उस नूं सूरत दे नाल जे जोड़ लिया तां सिमरन आरंभ हो गया। ये सिद्धांत महर्षि अरविंद ने दिता जदों उन्हें जीवन दी अनंतता दा सिद्धांत दिता संसार नूं। उदों महर्षि अरविंद ने आख्या कि शायद करोड़ां साल तो मनुख अपनी यात्रा ते है। जदों मनुखी सभ्यता अजे विकसित नहीं सी होई, शायद कपड़े पाउण दी जाच नहीं सी, कपड़े बने ही नहीं होने, शायद रोटी भी बनाउण दी जाच नहीं सी, कणक अजे पैदा नहीं होई होनी खेतों विच, जाच नहीं सी, जंगलों दे विच पशुआं वांग दौड़ के शिकार करदा होना, उन्हां पशुआं नूं खा के पेट भरदा होना। इस अवस्था तो दुनिया का सारा मनुखी समाज इथों ही लंघिया। आरंभ काल तो कोई साधु नहीं सी, कोई संत इस तरह का नहीं सी, पर विकसित होंदे होंदे सभ्यता अज जिथे पहुँची है। महर्षि अरविंद आंदा है, इन्नियां प्राप्तियां कर लईयां, मनुख ने कदी चिड़िया उड़द्या वेख्या और जहाज़ की कल्पना कर ली, जहाज़ बन गया। पानी ते मछली नू तरद्या वेख्या ते पानी वाले जहाज़ बना ले। कदी किसी संत नू अपने अंतर ज्ञान दे नाल, अपने अंतर दे वजूद दे नाल, हजारा मील दूर किसी सिख दे नाल, किसी शिष्य दे नाल अपने संदेश नू भेजने दी कदी वार्ता सुनी, कदी कोई प्रसंग सुनिया, मनुख दे अंदर जिज्ञासा होई कि संत किवें कर लेंदे ने, और उसने टैलीफोन मोबाइल दा इजाद कर दिता। अज इत्थे बैठिया तुसी कैनेडा, अमेरिका, इंग्लैंड जिथे चाहो गल करदे हो। कदी ये वस्तु, ये ज्ञान सिर्फ संतां कोल सी, ऋषियां मुनियां कोल सी, वो चीज़ां बाहर आईयां। तो महर्षि अरविंद आखदा है कि अज मनुख विकास दे जिस शिखर दे उत्ते पहुँचिया, ये अंतम शिखर ना समझ लेना। मनुख दे अंदर कुदरत ने वो शक्ति भरी है कि जे मनुख चाहे वो अति मानव बन सकता है, वो देवता बन सकता है, वो रब बन सकता है, क्योंकि रब आप उहदे अंदर बैठा होया है। कदी अपने अंदर दे विश्लेषण नू समझन दी गुरबाणी दसदी है, धर्म शास्त्र दसदे हन, वो महाशक्ति है, पर किवें असी प्राप्त करिए। तां पातशाह कहंदे हन कि ये चीज़ां कथा, कीर्तन, राग, नाद, धुन, यह बने ओ सुभाव, ये सानू सतगुरां ने दित्तियां नसीबां वाले हाँ, नसीबां नाल साडे चोली पईयां, ये चीज़ां साडी पछाण ही इन्हां चीज़ां तो। भगवान राम जदों बनवास काल दे विच चित्रकूट की यात्रा ते सन, सबरी कोल गए। सबरी ने अर्ज की, गरीब नवाज, कोई ज्ञान दिओ, कोई अंतर ज्ञान, मैं संसार छड़ बैठी हाँ। ये सबरी, मैं एक मिनट च इहदा पछोकड़ दस दिया, ये पिछले जन्म दे विच एक राणी सी, राजे दे नाल कुंभ दा मेला लगा सी इलाहाबाद, उत्थे गई, इन्हां दा अपना शिविर लगा थाई थाई। अज भी कुंभ दे मेले दे विच थाई थाई कीर्तन कथा दा प्रोग्राम चलदा, कई मंडलियां दे विच कई मंडल उत्थे पहुँचदे ने, कथा मंडल, कीर्तन मंडल, कई इस तरह दे संस्थावां। राणी दा जी करे, अंदरों धर्म सी, राणी दा जी करे मैं जाके सुना, राजे ने फटकार दिता कि बिल्कुल नहीं जा सकते, तुसी कोई आम औरत हो, एक राजे दी राणी हो, सारे तुहाडा मूँह वेख लैणगे, मेरी की रहेगी, बिल्कुल नहीं जाना, मना कर दिता। राणी गई नहीं, पर अंदर तांग सी। जदों रात दा हनेरा होया, राजा जदों सौं गया, राणी उठी और निकल पई उन्हां थावां दे उत्ते मत्थे टेकदी है जिथे कीर्तन दिने हो रहा सी, जिथे कथा हो रही सन, उस थावां नूं मत्था टेकदी है और परमेश्वर नूं प्रार्थना करदी है, परमेश्वर लानत इस जिंदगी ते, जे मैं कथा नहीं सुन सकी, कीर्तन नहीं सुन सकी, साधां दे मैं चरनी नहीं लग सकी, मैं अज अपने जीवन लीला समाप्त करनी आ, तू मैनूं समेट लई, और गंगा दे विच छाल मार के मर गई। दूजा जन्म होया तां शबरी होई, ये भी मंगिया सी परमात्मा तो कि परमात्मा दूजा जन्म जे मैनू दई तो मैनू हुण कदी भुल के भी किसी राजे दे किसी अमीर दे घर जन्म ना दे दई, उत्थे फिर बंदिशां होणगियां, उत्थे आपने कुछ बनावटी लकीरां खिचियां होणगियां, उन्हां लकीरां दे विच ही जीवन लंघाना पएगा, मैनू किसी गरीब दे घर जन्म दे दई। ए शबरी बनी, जदों इहदा भी विआह होण लगा, मध्य प्रदेश दे विच इहदा जन्म होया, ਆਦਿਵਾਸੀਆਂ ਦੇ ਘਰ। ਇਹਦਾ ਜਦੋਂ ਵਿਆਹ ਹੋਣ ਲੱਗਾ ਤਾਂ ਆਦਿਵਾਸੀਆਂ ਦੀ ਪਰੰਪਰਾ ਦੇ ਅਨੁਸਾਰ ਕਈ ਉੱਥੇ ਬੱਕਰੇ ਅਤੇ ਐਸੇ ਪਸ਼ੂ ਲਿਆ ਕੇ ਰੱਖੇ ਕਿ ਜਿੰਨੇ ਬਰਾਤੀ ਆਉਣਗੇ ਅਤੇ ਸਾਰੇ ਉਹਨਾਂ ਨੂੰ ਇਹ ਛਕਾਇਆ ਜਾਏਗਾ, ਉਹਨਾਂ ਦੀ ਆਪਣੀ ਰੀਤਾਂ ਸਨ। ਆਉਂਦੀ ਇਹ ਪਸ਼ੂ ਕਿਉਂ ਲਿਆ ਕੇ ਬੰਨ੍ਹ ਦਿੱਤੇ ਨੇ? ਆਉਂਦੀ ਸ਼ਬਰੀ ਤੇਰਾ ਵਿਆਹ ਹੋਣਾ ਤਾਂ ਫਿਰ ਇਹ ਲੰਗਰ ਨਹੀਂ ਛਕਾਉਣਾ ਇਹਨਾਂ ਨੂੰ, ਸਾਡੀ ਰੀਤ ਹੈ। ਆਉਂਦੇ ਨਹੀਂ ਦਾਲਾ ਪ੍ਰਸ਼ਾਦਾ ਛਕਾਓ। ਆਉਂਦੇ ਸਾਡੇ ਨੱਕ ਵੱਢੀ ਜਾਣੀ ਜੇ ਨਾ ਛਕਾਈ। ਅੱਜ ਵੀ ਲੋਕ ਆਉਂਦੇ ਨੇ ਜਿਹੜੇ ਦੂਜਾ ਭਾਈਚਾਰਾ, ਜਿਹੜੇ ਆਖਦੇ ਨੇ ਜੇ ਅਸੀਂ ਦੂਜੀਆਂ ਚੀਜ਼ਾਂ ਨਾ ਛਕਾਈਏ ਸਾਡੀ ਤਾਂ ਨੱਕ ਵੱਢੀ ਜਾਂਦੀ ਹੈ। ਸ਼ਬਰੀ ਨੂੰ ਵੀ ਇਹੀ ਜਵਾਬ ਦਿੱਤਾ। ਆਉਂਦੇ ਨੇ ਫਿਰ ਜੇ ਤੁਹਾਡੀ ਨੱਕ ਵੱਢੀ ਜਾਂਦੀ ਹੈ ਤਾਂ ਕਾਹਨੂੰ ਨੱਕ ਵਢਵਾਉਣੀ? ਚੁੱਪ ਕਰਕੇ ਅੱਧੀ ਰਾਤ ਘਰੋਂ ਨਿਕਲ ਗਈ ਔਰ ਚਿੱਤਰਕੂਟ ਪਹੁੰਚ ਗਈ। ਮੈਂ ਸਾਧਾਂ ਦੀ ਸੇਵਾ ਕਰਕੇ ਜੀਵਨ ਗੁਜ਼ਾਰ ਲਾਂਗੀ। ਜੰਗਲਾਂ ਦੇ ਵਿੱਚ ਕੁਛ ਬੇਰ ਕੁਛ ਕੰਦ ਮੂਲ ਹੋਣਗੇ, ਮੈਂ ਉਹ ਛਕ ਲਾਂਗੀ। ਇਹ ਵਗਦੀ ਹੋਈ ਨਦੀ ਦਾ ਜਲ ਛਕ ਲਾਂਗੀ। ਮੈਂ ਜੀਵਨ ਇਸ ਤਰ੍ਹਾਂ ਗੁਜ਼ਾਰ ਦਿਆਂਗੀ ਸਾਧਾਂ ਦੀ ਟਹਿਲ ਕਰਦਿਆਂ ਹੋਇਆਂ। ਉਹ ਸਬਰੀ ਸੀ, ਪਿਛੋਕੜ ਉਹਦਾ ਬਹੁਤ ਸਮ੍ਰਿੱਧ ਸੀ। ਭਗਵਾਨ ਰਾਮ ਨੂੰ ਅਰਜ਼ ਕਰਦੀ ਹੈ, ਪਾਤਸ਼ਾਹ ਕਿਰਪਾ ਕਰੋ, ਧਰਮ ਦਾ ਕੋਈ ਅਰਥ ਦੱਸੋ, ਕਿਵੇਂ ਜੁੜ ਸਕੀਦਾ, ਭਗਤੀ ਕਿਵੇਂ ਕਰ ਸਕੀਏ, ਚਿੱਤ ਜੁੜਦਾ ਨਹੀਂ। ਭਗਵਾਨ ਰਾਮ ਨੇ ਰਾਮਾਇਣ ਦੇ ਵਿੱਚ ਤੁਲਸੀਦਾਸ ਨੇ ਇਹ ਪ੍ਰਸੰਗ ਬਹੁਤ ਖੂਬਸੂਰਤ ਹੈ, ਨੌ ਤਰ੍ਹਾਂ ਦੀ ਭਗਤੀ ਭਗਵਾਨ ਰਾਮ ਨੇ ਦੱਸੀ। ਪ੍ਰਥਮ ਭਗਤੀ ਸੰਤਨ ਕਰੀ ਸੰਗਾ, ਸੰਤਾਂ ਦਾ ਸੰਗ ਕਰ ਲਈ ਪਹਿਲੀ ਭਗਤੀ ਤੇਰੀ ਮੁਕੰਮਲ ਹੋ ਜਾਏਗੀ। ਦਵਿਤੀਯ ਰਤੀ ਮਮ ਕਥਾ ਪ੍ਰਸੰਗਾ, ਜਿੱਥੇ ਕਿਸੇ ਪਰਮਾਤਮਾ ਦੀ ਗੁਰੂ ਦੀ ਕਥਾ ਚੱਲਦੀ ਹੋਵੇਗੀ ਉਸ ਥਾਂ 'ਤੇ ਬੈਠ ਜਾਈ, ਤੇਰੀ ਦੂਜੀ ਭਗਤੀ ਮੁਕੰਮਲ ਹੋ ਜਾਏਗੀ। ਗੁਰੂ ਪਦ ਪੰਕਜ ਸੇਵਾ, ਤੀਸਰੀ ਭਗਤੀ ਅਮਾਨ ਅਮਾਨ।